ਸੋਨਾ ਬਣਾਉਣ ਦੀ ਅਜੀਬ ਕਥਾ। ਅਸੀਂ ਉੱਥੇ ਜਾ ਕੇ ਹੋਰ ਵੀ ਆਨੰਦ ਹੋਏ। ਕਈ ਬਿੱਗਿਆਂ ਦਾ ਖੁੱਲ੍ਹਾ ਹਾਤਾ, ਚਾਰ ਦੀਵਾਰੀ ਵਿਹੜੇ ਵਾਗਲੇ ਤੋਂ ਰਹਿਤ ਖੁੱਲ੍ਹੇ ਬਰਾਂਡੇ ਵਾਲੀਆਂ 30-40 ਕੋਠੀਆਂ, ਪ੍ਰਸ਼ਾਦਾ ਸਜਾਉਣ ਲਈ ਬਾਹਰਵਾਰ ਲੰਗਰ ਅਸਥਾਨ ਬਰਾਮਦੇ ਵਿੱਚ ਹੀ, ਹੋਰ ਸਭ ਕੋਠੀਆਂ ਖਾਲੀ। ਏਵਡ ਗੁੰਜਾਨ ਗੁਫਾ ਉਦਿਆਨੀ ਹਾਤੇ ਵਿੱਚ ਅਸੀਂ ਦੋਨੋਂ ਹੀ ਗੂੰਜੀਏ ਗੱਜੀਏ, ਕੀਰਤਨ ਕਥਾ ਵਾਰਤਾਲਾਪ ਦੇ ਪਰਸਪਰ ਲਾਹੇ ਲਈਏ ਲਵਾਈਏ। ਭਾਈ ਹੀਰਾ ਸਿੰਘ ਬੜੇ ਪੁਰਾਤਨ ਪਰਉਪਕਾਰੀ ਸੱਜਣ ਸਨ। ਇਹਨਾਂ ਨੇ ਦੇਸ਼ ਭਗਤੀ ਨਿਮਿੱਤ ਪਰਉਪਕਾਰ ਕਰਿੰਦਿਆਂ ਬੜੀਆਂ ਬੜੀਆਂ ਵਿਕਰਾਲ ਮੁਸੀਬਤਾਂ ਝੱਲੀਆਂ ਸਨ। ਇੱਥੇ ਤਾਈਂ ਕਿ ਇਹਨਾਂ ਦਾ ਸਰੀਰ ਅਤਿਅੰਤ ਹੀ ਖੀਨ ਖੁਰੀਨ ਅਤੇ ਜਰੀਨ ਜਜ਼ਰੀਨ ਹੋ ਚੁੱਕਾ ਸੀ। ਕਈ ਲੱਖਾਂ ਦੀ ਜਾਇਦਾਦ ਇਹਨਾਂ ਦੀ ਖਸਤਾ ਖਰਾਬ ਹੋ ਚੁੱਕੀ ਸੀ, ਫਿਰ ਵੀ ਅੱਜ ਲੱਖਾਂ ਦੇ ਮਾਲਕ ਸਨ, ਪਰ ਇਹਨਾਂ ਦੀ ਸਿਹਤ ਬਿਲਕੁਲ ਰਹਿ ਚੁੱਕੀ ਹੋਈ ਸੀ। ਜਗ ਜੀਵਨ ਦੀ ਆਸ ਉੱਕੀ ਹੀ ਮਿਟ ਗਈ ਹੋਈ ਸੀ। ਇਹਨਾਂ ਦੀ ਬਹੁਤ ਚਿਰਾਂ ਦੀ ਤੀਬਰ ਲੋਚਾ ਸੀ ਕਿ ਕੋਈ ਇਕਾਂਤ ਸਮਾਂ ਮਿਲੇ ਤਾਂ ਜ਼ਿਗਰ ਦੀਆਂ ਘੁੰਡੀਆਂ ਮੇਰੇ ਕੋਲ ਖੋਲ੍ਹਣ। ਸੋ ਇਹ ਅਵਸਰ ਉਹਨਾਂ ਦੀ ਸੁਹਿਰਦ ਸ਼ਰਧਾ ਭਾਵਨੀ ਕਰਕੇ ਹੀ ਆਣ ਪ੍ਰਾਪਤ ਹੋਇਆ। ਕੋਲੋਂ ਕੋਲ ਹੀ ਸਾਡੀਆਂ ਕੋਠੀਆਂ ਸਨ। ਇੱਕ ਰਾਤ ਅਵਸਰ ਪਾ ਕੇ ਜਦ ਇਹਨਾਂ ਮੈਨੂੰ ਸ਼ਬਦ ਧੁਨੀ ਵਿੱਚ ਮਸਤ ਬੈਠੇ ਪ੍ਰਤੀਤ ਕੀਤਾ ਤਾਂ ਇਹਨਾਂ ਆਪਣੇ ਪਰਮਾਰਥ ਪੰਥ ਵੈਰਾਗ ਦੀ ਕਥਾ ਛੇੜੀ ਅਤੇ ਵੈਰਾਗਪੂਰਨ ਨੀਰ ਉਤਕੰਠ ਹੋ ਕੇ ਝੀਣੇ ਵੈਣ ਕਹਿਣ ਲੱਗੇ ਕਿ ਮੈਨੂੰ ਚਿਰਕਾਲ ਬਰਿਆਂ ਵਧੀ ਬਤੀਤ ਹੋ ਗਏ ਭਜਨ ਅਭਿਆਸ ਕਰਦਿਆਂ, ਪਰ ਮੈਂ ਕੋਰੇ ਦਾ ਕੋਰਾ ਹੀ ਰਿਹਾ। ਹੁਣ ਜੀਵਨੇ ਦਾ ਸਾਹਸ ਵੀ ਬਾਕੀ ਨਹੀਂ। ਦਾਸ ਨੇ ਉਹਨਾਂ ਪ੍ਰਤੀ ਪ੍ਰੇਮ ਦ੍ਰਵੀ ਹੋ ਕੇ ਆਖਿਆ ਕਿ ਵੀਰ ਜੀ, ਤੁਸੀਂ ਕਸੂਤੇ ਬਹਿਣ ਪਏ ਜਪਦੇ ਹੋ। ਜਿਸ ਨੂੰ ਤੁਸੀਂ ਭਜਨ ਅਭਿਆਸ ਆਖਦੇ ਹੋ ਉਹ ਤਾਂ ਭਜਨ ਹੀ ਨਹੀਂ ਅਤੇ ਗੁਰਮਤਿ ਨਾਮ ਅਭਿਆਸ ਭਗਤੀ ਤੋਂ ਕੋਸੋਂ ਦੂਰ ਵੱਲ ਕੇ ਐਨ ਉਲਟ ਹੈ। ਤੁਸੀਂ ਸੋਹੰਗ ਦਾ ਅਭਿਆਸ ਕਰਦੇ ਹੋ, ਇਸ ਨਾਲ ਤਾਂ ਹੰਗਤਾ ਹੀ ਵਧਣੀ ਸੀ। ਵੀਰ ਹੀਰਾ ਸਿੰਘ ਜੀ ਇਹ ਸੁਣ ਕੇ ਠੰਭਰ ਗਏ ਅਤੇ ਹੈਰਤ ਵਿੱਚ ਆ ਕੇ ਆਖਣ ਲੱਗੇ ਕਿ ਭਾਈ ਸਾਹਿਬ ਜੀ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਸੋਹੰਗ ਦਾ ਅਭਿਆਸ ਕਰਦਾ ਹਾਂ? ਮੈਂ ਤਾਂ ਅੱਜ ਤਾਈਂ ਕਿਸੇ ਨੂੰ ਜਿਤਾਇਆ ਨਹੀਂ ਅਤੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਦੋਂ ਦਾ ਮੈਂ ਸੋਹਣ ਦਾ ਅਭਿਆਸੀ ਹਾਂ। ਤੁਸੀਂ ਕਿਸ ਵਿੱਧ ਜਾਣਿਆ? ਤਾਂ ਮੈਂ ਆਖਿਆ, ਇਹ ਗੁਰਮਤਿ ਨਾਮ ਅਭਿਆਸ ਕਲਾ ਦੀ ਬਰਕਤ ਹੈ, ਜਿਸ ਪ੍ਰਤਾਪ ਕਰ ਸੁਖੈਨ ਹੀ ਆਪਦੀ ਅੰਤਰਬਿਰਤੀ ਬੁੱਝੀ ਗਈ। ਗੁਰਮਤਿ ਨਾਮ ਅਭਿਆਸੀਆਂ ਨੂੰ ਆਪਣੇ ਨਿਕਟਵਰਤੀ ਜਗਿਆਸੂਆਂ ਦੀ ਅੰਤਰਗਤੀ ਦੇ ਬਿਰਤੰਤ ਸਹਿਜ ਸੁਭਾਵ ਹੀ ਪ੍ਰਗਟ ਪਹਾਰੇ ਜਾਪਣ ਲੱਗ ਪੈਂਦੇ ਹਨ। ਆਪ ਦੀ ਹਾਲਤ ਬੜੀ ਹੀ ਤਰਸਯੋਗ ਹੈ ਕਿ ਇਤਨਾ ਅਮੁੱਲਕ ਸਮਾਂ ਬਿਰਥੀ ਘਾਲਣਾ ਵਿੱਚ ਹੀ ਗੁਆਇਆ। ਫਿਰ ਵੀਰ ਹੀਰਾ ਸਿੰਘ ਜੀ ਘਗਿਆ ਉੱਠੇ ਕਿ ਕਿਵੇਂ ਵੀ ਗੁਰਮਤਿ ਨਾਮ ਦੀ ਪ੍ਰਾਪਤੀ ਹੋਵੇ। ਦਾਸ ਨੇ ਉਹਨਾਂ ਪ੍ਰਤੀ ਕੋਰੇ ਕਰਾਰੇ ਹੋ ਕੇ ਆਖ ਦਿੱਤਾ ਕਿ ਕੇਵਲ ਪੰਜਾਂ ਪਿਆਰਿਆਂ ਨੂੰ ਹੀ ਗੁਰਮਤਿ ਨਾਮ ਦਰਾਵਣ ਦਾ ਅਧਿਕਾਰ ਹੈ ਅਤੇ ਇਸ ਵਿੱਚ ਦਰਾਇਆ ਹੋਇਆ ਨਾਮ ਹੀ ਫਲੀਭੂਤ ਹੋ ਸਕਦਾ ਹੈ। ਬਿਰਧ ਹੀਰਾ ਸਿੰਘ ਜੀ ਫਿਰ ਡਿੜਿਆ ਉੱਠੇ ਕਿ ਮੇਰੀ ਜ਼ਿੰਦਗੀ ਤਾਂ ਜੇਲ੍ਹ ਅੰਦਰ ਹੀ ਖਤਮ ਹੋ ਜਾਣੀ ਹੈ। ਪੰਜਾਂ ਪਿਆਰਿਆਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਾਲਾ ਸਮਾਗਮ ਤਾਂ ਬਾਹਰ ਗਿਆਂ ਹੀ ਪ੍ਰਾਪਤ ਹੋ ਸਕਦਾ ਹੈ। ਮੇਰੀ ਬੌੜੀ ਕਿਵੇਂ ਹੋਵੇ? ਗੁਰੂ ਕੇ ਸਿੱਖਾਂ ਨੂੰ ਬੜੀਆਂ ਤੌਫੀਕਾਂ ਹਨ, ਖਾਸ ਮੁਸਤਸਨਾ ਹਾਲਤਾਂ ਵੀ ਹੁੰਦੀਆਂ ਹਨ। ਕੀ ਮੈਂ ਖਾਲੀ ਹੀ ਜਾਵਾਂ? ਇਸ ਪ੍ਰਕਾਰ ਉਹ ਅਤਿਅੰਤ ਹੀ ਵਿਆਕਲ ਹੋ ਹਾਵੇ ਭਰਨ। ਦਾਸ ਨੂੰ ਅੰਦਰੋਂ ਉਕਸਾਹਟ ਹੋਈ ਕਿ ਗੁਰੂ ਅੱਗੇ ਇਸ ਨਿਮਿੱਤ ਗੁਪਤ ਅਰਦਾਸ ਅਰਪਣ ਹੋਵੇ। ਇਸ ਸਮੇਂ ਨੂੰ ਤਾਬੜ ਤੋੜ ਸੰਭਾਲਿਆ ਗਿਆ। ਤੁਰੰਤ ਵੀਰ ਹੀਰਾ ਸਿੰਘ ਜੀ ਨੂੰ ਆਪਣੀ ਕੋਠੀ ਵਿਖੇ ਅੰਤਰ ਧਿਆਨ ਹੋ ਕੇ ਬੇਨਤੀ ਪ੍ਰੈਣ ਹੋਣ ਲਈ ਬਿਨੈ ਕੀਤੀ ਗਈ। ਇੱਧਰ ਆਪਣੀ ਕੋਠੜੀ ਵਿੱਚ ਦਾਸ ਵੀ ਉਹਨਾਂ ਦੀ ਨਿਮਿੱਤ ਗੁਪਤ ਅਰਦਾਸ ਵਿੱਚ ਡੁੱਟ ਗਿਆ। ਸਾਨੂੰ ਪਤਾ ਨਹੀਂ ਅਰਦਾਸ ਕਦੋਂ ਸਮਾਪਤ ਹੋਈ ਅਤੇ ਕਿਸ ਵਿਧ ਹੋਈ ਅਤੇ ਕਦੋਂ ਔਰ ਕਿਸ ਵਿਧ ਸੁਖਾਸਣੀ ਹੋਈ, ਖਬਰੇ ਹੋਏ ਕਿ ਨਾ ਹੋਏ। ਉਦੋਂ ਹੀ ਪਤਾ ਲੱਗਾ ਕਿ 2 ਵਜੇ ਸਾਧੂ ਰਾਧਾ ਸਿੰਘ ਪਹਿਰਾ ਦੇਣ ਲਈ ਆਪ ਮੇਰੀ ਕੋਠੀ ਅੱਗੇ ਆਣ ਖਲੋਤੇ ਅਤੇ ਅਭਿਆਸ ਕਰਦੇ ਕਰਦੇ ਆਣ ਖਲੋਤੇ। ਕੀ ਦੇਖਦਾ ਹਾਂ ਕਿ ਉਹ ਸਵਾਸਾਂ ਨਾਲ ਅਭਿਆਸ ਕਰਦੇ ਹਨ। ਮੈਂ ਹੈਰਾਨ ਹੋ ਕੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਇਹ ਅਭਿਆਸ ਕਿੱਥੋਂ ਸਿੱਖਿਆ? ਉਹਨਾਂ ਆਖਿਆ, ਲਾਗ ਦੀ ਕੋਠੀ ਵਿੱਚ ਸਾਧੂ ਹੀਰਾ ਸਿੰਘ ਜੀ ਪਏ ਇਸ ਵਿਧ ਹੀ ਸਵਾਸਾਂ ਨਾਲ ਅਭਿਆਸ ਕਰ ਰਹੇ ਹਨ ਅਤੇ ਚੁਫਾਲ ਪਏ ਹਨ। ਉਹਨਾਂ ਨੂੰ ਸੁਰਤ ਸੰਭਾਲ ਕੁਛ ਨਹੀਂ, ਮੈਂ ਤਾਂ ਉਹਨਾਂ ਦੀ ਨਕਲ ਹੀ ਕਰਦਾ ਹਾਂ, ਅਸਲੋਂ ਪਤਾ ਅਭਿਆਸ ਦਾ ਮੈਨੂੰ ਵੀ ਨਹੀਂ। ਦਾਸ ਨੇ ਸਤਨਾਮ ਆ ਕੇ ਇਸ਼ਨਾਨ ਦੇ ਤਿਆਰੇ ਕੀਤੇ ਅਤੇ ਰਾਧਾ ਸਿੰਘ ਜੀ ਨੂੰ ਆਖਿਆ ਕਿ ਜਾਓ ਹੀਰਾ ਸਿੰਘ ਜੀ ਨੂੰ ਜਾ ਕੇ ਸਾਵਧਾਨ ਕਰ ਦਿਓ ਤਾਂ ਕਿ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ। ਉਸਨੇ ਐਸਾ ਹੀ ਕੀਤਾ। ਲੱਗੀ ਸ਼੍ਰੀ ਸੁਖਮਨੀ ਸਾਹਿਬ ਦੀ ਧੁਨੀ ਗੂੰਜਣ। ਵੀਰ ਹੀਰਾ ਸਿੰਘ ਜੀ ਨੇ ਬੜੇ ਰੰਗਣ ਵਿੱਚ ਪਾਠ ਕੀਤਾ। ਚਾਹੇ ਪਾਠ ਉਹਨਾਂ ਦਾ ਅਸ਼ੁੱਧ ਸੀ, ਪਰੰਤੂ ਪ੍ਰੇਮ ਕਣੀ ਪਰੋਤਾ ਪਾਠ ਸਰੋਤਿਆਂ ਦੇ ਚਿੱਤ ਚਿਰੀ ਜਾਵੇ। ਸਾਧੂ ਰਾਧਾ ਸਿੰਘ ਦੀ ਬੂਹੇ ਮੂਹਰੇ ਬੈਠੇ ਦੀ ਹੀ ਸਮਾਧੀ ਲੱਗ ਗਈ। ਪਹਿਰੇ ਵਾਲਾ ਪਹਿਰ ਸੋਹਣਾ ਸਫਲਾ ਹੋਇਆ। ਦਿਵਸ ਚੜ੍ਹੇ ਤਾਈਂ ਆਤਮ ਰੰਗ ਵੱਜੇ ਰਹੇ। ਫਿਰ ਆ ਗਏ ਕੋਠੀਆਂ ਖੜਕਾਉਣ ਖੋਲ੍ਹਣ ਵਾਲੇ। ਕੋਠੀਆਂ ਖੋਲ੍ਹਣ ਦੀ ਦੇਰ ਸੀ ਕਿ ਵੀਰ ਹੀਰਾ ਸਿੰਘ ਜੀ ਧੜਾਮ ਕਰਕੇ ਮੇਰੇ ਖੁਰੜਿਆਂ ਉੱਤੇ ਡਿੱਗ ਪਏ। ਦਾਸ ਨੇ ਡਿੱਗਣ ਤੋਂ ਪਹਿਲਾਂ ਹੀ ਉਹਨਾਂ ਦਾ ਸੀਸ ਆਪਣੇ ਹੱਥਾਂ ਉੱਪਰ ਬੋਚ ਲਿਆ। ਦੇਖਾਂ ਤਾਂ ਤਿਉਲੀ ਤਿਉਲੀ ਹੋਏ ਵੇ ਹਨ ਅਤੇ ਮੁੱਖੋਂ ਧੰਨ ਧੰਨ ਅਤੇ ਵਾਹ ਵਾਹ ਦੀ ਧੁਨੀ ਆਪ ਮੁਹਾਰੀ ਗੂੰਜ ਰਹੀ ਹੈ। ਧੰਨ ਗੁਰੂ, ਧੰਨ ਗੁਰਸਿੱਖੀ ਅਤੇ ਧੰਨ ਗੁਰਸਿੱਖਾਂ ਦੀਆਂ ਅਰਦਾਸਾਂ ਇਵੇਂ ਜਿਵੇਂ ਆਖੀ ਜਾਣ ਅਤੇ ਅੱਖੋਂ ਹਟਣ ਨਾ। ਦਾਸ ਨੇ ਸਮਝ ਲਿਆ ਕਿ ਗੁਰੂ ਦੀ ਅਪਾਰ ਮਿਹਰ ਇਹਨਾਂ ਉੱਤੇ ਹੋ ਗਈ ਹੈ ਅਤੇ ਇਹਨਾਂ ਦਾ ਘਰ ਪੂਰਾ ਹੋ ਗਿਆ ਹੈ। ਇਸ ਦਾਤ ਨੂੰ ਸੰਭਾਲ ਕੇ ਰੱਖਣ ਤਾਂ ਉਹ ਭਾਗ, ਅਜੇ ਕਈ ਹਵਾਵਾਂ ਵਗਣੀਆਂ ਹਨ। ਦੂਜੀ ਰਾਤੇ ਭਾਈ ਹੀਰਾ ਸਿੰਘ ਜੀ ਨੇ ਇੱਕ ਅਤਿਅੰਤ ਕਿਰਤੱਗਤਾ ਰਸ ਵਿੱਚ ਪੂਰਨ ਹੋ ਕੇ ਇਸ ਵਿਦ ਪ੍ਰੇਰੇ ਪ੍ਰਤੀ ਉਚਾਰਨ ਕੀਤਾ ਕਿ ਵੀਰ ਰਣਧੀਰ ਸਿੰਘ ਜੀ, ਆਪ ਦੀ ਤੁਫੈਲ ਮੇਰੀ ਆਤਮ ਭੁੱਖ ਲੱਥੀ ਹੈ ਅਤੇ ਮੇਰੇ ਪਰਮਾਰਥ ਹੀ ਘਾਟੇ ਪੂਰੇ ਹੋਏ ਹਨ ਅਤੇ ਗੁਰਮਤ ਨਾਮ ਦੀ ਸੂਝ ਬੂਝ ਆਈ ਹੈ। ਸੂਝ ਬੂਝ ਹੀ ਨਹੀਂ, ਨਾਮ ਦੀ ਝਰਨਾਹਟ ਇੱਕ ਅਗੰਮੀ ਮੇਰੇ ਰੋਮ ਰੋਮ ਅੰਦਰ ਆਪ ਮੁਹਾਰੀ ਹੀ ਫਿਰ ਗਈ। ਮੈਂ ਇਸ ਦੇ ਵਟਾਂਦਰੇ ਆਪ ਨੂੰ ਕੁਛ ਨਹੀਂ ਦੇ ਸਕਦਾ। ਨਾ ਮੇਰੇ ਕੋਲ ਕੋਈ ਅਜਿਹਾ ਪਦਾਰਥ ਹੈ ਜਿਸ ਦਾ ਵਟਾਂਦਰਾ ਇਸ ਪਰਮਾਰਥੀ ਪਦਾਰਥ ਦੇ ਕਿੰਚਿਤ ਮਾਤਰ ਤੁਲਬੀ ਹੋ ਸਕੇ, ਪਰ ਫਿਰ ਵੀ ਤੁਸ਼ਮਾਤਰ ਭੇਟਾ ਆਪ ਦੇ ਅੱਗੇ ਸਮਰਪਣ ਕਰਦਾ ਹਾਂ। ਜੇ ਕਬੂਲ ਹੋਵੇ ਤਾਂ ਮੇਰੇ ਅਹੋ ਭਾਗ। ਦਾਸ ਨੇ ਬੇਨਤੀ ਕੀਤੀ ਕਿ ਦਾਸ ਕੌਣ ਕੀਟ ਹੈ ਕਿ ਕਿਸੇ ਦਾ ਕੁਛ ਸਵਾਰ ਸਕੇ ਜਾਂ ਕਿਸੇ ਨੂੰ ਆਤਮ ਰੰਗਾਂ ਵਿੱਚ ਉਭਾਰ ਸਕੇ। ਇਹ ਤਾਂ ਆਪ ਦੇ ਪੂਰਬਲੇ ਕਰਮਾਂ ਦਾ ਅੰਕੁਰ ਹੈ ਜੋ ਇੱਥੇ ਆ ਕੇ ਅਤੇ ਇਸੇ ਕਰਤੇ ਦੀ ਬਣਤ ਬਣਾਏ ਰੱਖੀ ਬਿਉਂਤ ਅਨੁਸਾਰ ਹੀ ਉਹਦੇ ਹੋਣਾ ਸੀ। ਇਸ ਵਿੱਚ ਮੇਰਾ ਅਹਿਸਾਨ ਪੁੱਤੇ ਕੀ ਹੋ ਸਕਦਾ ਹੈ? ਅਰਦਾਸ ਬੇਨਤੀ ਕਰਨਾ ਗੁਰਸਿੱਖਾਂ ਦਾ ਪਰਮ ਧਰਮ ਹੈ। ਦਾਸ ਨੇ ਬਥੇਰੀਆਂ ਬੇਨਤੀਆਂ ਕੀਤੀਆਂ ਪਰ ਉਹ ਖੇੜੇ ਪਏ ਹੀ ਰਹੇ। ਓੜਕ ਉਹਨਾਂ ਮੈਨੂੰ ਆਪਣੀ ਗੱਲ ਸੁਣਨ ਨੂੰ ਮਜਬੂਰ ਕਰ ਹੀ ਲਿਆ। ਗੱਲ ਮੰਨਣ ਦੀ ਮਨਜ਼ੂਰੀ ਪ੍ਰਾਪਤ ਹੋਣ ਪਸ਼ਚਾਤ ਉਹਨਾਂ ਇਸ ਵਿੱਚ ਤੋਰਾ ਤੋਇਆ। ਭਾਈ ਸਾਹਿਬ ਜੀ, ਅੱਜ ਮੈਂ ਆਪ ਜੀ ਨੂੰ ਉਹ ਗੋਝ ਗੱਲ ਦੱਸਦਾ ਹਾਂ, ਉਹ ਗੋਝ ਪਦਾਰਥ ਦਿੰਦਾ ਹਾਂ ਜੋ ਅੱਜ ਤਾਈਂ ਦਾਸ ਨੇ ਕਿਸੇ ਨੂੰ ਨਾ ਦੱਸਿਆ ਨਾ ਦਿੱਤਾ ਹੈ। ਮੈਂ ਇਸ ਨੂੰ ਆਪਣੇ ਸੀਨੇ ਵਿੱਚ ਨਹੀਂ ਲੈ ਜਾਣਾ ਚਾਹੁੰਦਾ। ਮੈਂ ਲੋਚਦਾ ਸਾਂ ਕਿ ਕੋਈ ਅਧਿਕਾਰੀ ਅਤੇ ਪਰਉਪਕਾਰੀ ਜਨ ਮਿਲੇ ਜੋ ਇਸ ਪਦਾਰਥ ਨੂੰ ਪਾਏ ਕੇ ਪਰਉਪਕਾਰ ਉੱਤੇ ਲਾਵੇ ਅਤੇ ਲਲਚਾਵੇ ਨਾ। ਸੋ ਅੱਜ ਮੈਂ ਪੂਰਨ ਪ੍ਰੀਖਿਆ ਪਸ਼ਚਾਤ ਆਪ ਨੂੰ ਹੀ ਪੂਰਨ ਅਧਿਕਾਰੀ ਪੁਰਸ਼ ਮਾਨ ਬਚ ਕਰਮ ਕਰਕੇ ਜਾਤਾ ਹੈ। ਮੇਰੇ ਪਾਸ ਇੱਕ ਰਸਾਇਣ ਹੈ ਜੋ ਮੈਨੂੰ ਚੀਨ ਦੇ ਇੱਕ ਕੀਮੀ ਅੰਗੁਰ ਰਸਾਇਣੀ ਤੋਂ ਪ੍ਰਾਪਤ ਹੋਇਆ ਸੀ। ਇਸ ਰਸਾਇਣ ਦੁਆਰਾ ਹੀ ਮੈਂ ਲੱਖਾਂ ਪਤੀ ਹੋਇਆ ਹਾਂ, ਅਰਥਾਤ ਮੈਨੂੰ ਖਾਲਸ ਸੋਨਾ ਬਣਾਉਣ ਦੀ ਰਸਾਇਣ ਕੀਮੀਆਂ ਆਉਂਦੀ ਹੈ। ਦੋ ਚਾਰ ਮੁਜ਼ਰਬ ਨੁਸਖੇ ਮੈਂ ਆਪ ਦੀ ਭੇਟਾ ਕਰਦਾ ਹਾਂ ਜੋ ਪੱਥਰ ਉੱਤੇ ਲਕੀਰ ਹਨ, ਜਿਨ੍ਹਾਂ ਦੁਆਰਾ ਬਣਿਆ ਹੋਇਆ ਸੋਨਾ ਕੁਠਾਲੀ ਵਿੱਚ ਢਾਲਿਆਂ ਵੀ ਕੁੰਦਨ ਦਾ ਕੁੰਦਨ ਹੀ ਰਹੇਗਾ। ਉਹਨਾਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਹੀ ਇੱਕ ਤੋਲਾ ਤਾਂਬਾ ਮੰਗਾ ਕੇ ਅਤੇ ਮੈਨੂੰ ਦੱਸੀ ਰਸਾਇਣ ਦੁਆਰਾ ਕੀਮੀਆਂ ਕਰਕੇ ਪ੍ਰਤੱਖ ਸੋਨਾ ਬਣਾ ਕੇ ਵੀ ਦਿਖਾ ਦਿੱਤਾ। ਇੱਕ ਗੁਪਤ ਮੁਅਤਵਰ ਸੱਜਣ ਦੁਆਰਾ ਬਾਹਰ ਕੁਠਾਲੀਏ ਦੀ ਕਸੌਟੀ ਚਾੜ ਕੇ ਪਰਖਵਾ ਕੇ ਵੀ ਭੇਜ ਦਿੱਤਾ। ਉਹ ਬਾਰਾਂ ਬੰਨੀ ਕੰਚਨ ਹੀ ਰਿਹਾ। ਇਹ ਪ੍ਰਤੱਖ ਪ੍ਰਤੀਤ ਕਰਾਏ ਕਿ ਉਹਨਾਂ ਨੇ ਮੈਨੂੰ ਉਹ ਰਸਾਇਣੀ ਨੁਸਖੇ ਕੰਠ ਕਰਨ ਲਈ ਤਾਕੀਦ ਕੀਤੀ, ਕਿਉਂਕਿ ਜੇਲ੍ਹ ਅੰਦਰ ਸਦੀਪ ਕਾਲ ਅਜਿਹੇ ਗੋਝ ਲਿਖਤੀ ਕਾਗਜ਼ ਮਹਿਫੂਜ਼ ਨਹੀਂ ਰਹਿ ਸਕਦੇ। ਮੈਂ ਉਹਨਾਂ ਦੀ ਪ੍ਰੀਤੀ ਪ੍ਰੇਰਨਾ ਦਾ ਪ੍ਰੇਰਿਆ ਹੋਇਆ ਲੱਗਾ ਉਕਤ ਰਸਾਇਣੀ ਨੁਸਖਿਆਂ ਨੂੰ ਕੰਠ ਕਰਨ। ਕੰਠ ਕੀ ਕਰਨ ਲੱਗਾ? ਵਿਖ ਵਿਹਾਜਣ ਲੱਗ ਪਿਆ। ਜਿਉਂ ਜਿਉਂ ਕੰਠ ਕਰਾਂ ਤਿਉਂ ਤਿਉਂ ਵਿਹ ਚੜ੍ਹਦੀ ਜਾਵੇ। ਵਿਖ ਵਿਹਾਜਣ ਦੇ ਬਹਿਣਾ ਵਿੱਚ ਰੁੜ ਤੁਰਿਆ। ਸ਼ੇਖ ਚਿਲੀ ਵਾਂਗੂ ਲੱਗਾ ਕਰੋੜਪਤੀ ਬਣਨ ਦੀਆਂ ਬੇਅੰਤਾਂ ਬਣਾਉਣ। ਪਰਉਪਕਾਰੀ ਬਣਨ ਦੀਆਂ ਮਤਸਰਾਂ ਦੀ ਗਠੜੀ ਵੀ ਬੰਨਣੀ ਆਰੰਭ ਕਰ ਦਿੱਤੀ, ਜਿੱਥੇ ਮੇਰਾ ਮਨ ਖਿਣ ਖਿਣ ਅਤੇ ਸਵਾਸ ਸਵਾਸ ਨਾਮ ਦੇ ਪਾਰਸ ਚੰਦਰੀ ਜੋਤ ਰੰਗ ਵਿੱਚ ਖਿੜਿਆ ਰੰਗਿਆ ਰਹਿੰਦਾ ਸੀ ਅਤੇ ਰੋਮ ਰੋਮ ਜੋਤ ਵਿਗਾਸੀ ਤਰੰਗਾਂ ਵਿੱਚ ਸੁਫੁੱਟ ਹੋ ਹੋ ਇੱਕ ਦੂਜੀ ਭੋ ਲੱਖ ਹੋ ਹੈ ਅਤੇ ਲੱਖਾਂ ਲੱਖ ਵੀਸ ਹੋ ਕੇ 21 ਹੋਣ ਦੀਆਂ ਪੱਤ ਪਵੜੀਆਂ ਉੱਤੇ ਚੜਿਆ ਰਹਿੰਦਾ ਸੀ, ਹੁਣ ਉੱਥੇ ਖਿਨੋ ਖਿਨ ਮਾਇਆ ਦੀ ਵਿਖ ਵਿਆਪ ਗਈ। ਮੇਰੀ ਸੁਰਤੀ ਬਿਰਤੀ ਉੱਖੜ ਗਈ, ਮੇਰਾ ਪ੍ਰੇਮ ਕਾਫੂਰ ਹੋ ਗਿਆ। ਨਾ ਬਾਣੀ ਨਾ ਨਾਮ ਅਭਿਆਸ, ਕੁਛ ਨਾ ਚੱਲੇ, ਮੈਂ ਫੋਕਾ ਜਿਹਾ ਹੋ ਗਿਆ। ਮੈਨੂੰ ਇਉਂ ਪ੍ਰਤੀਤ ਹੋਵੇ ਜਿਵੇਂ ਮੈਨੂੰ ਕੋਈ ਕੁਸ਼ਟ ਹੁੰਦਾ ਹੈ। ਸੱਚਮੁੱਚ ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ ਵਾਲੇ ਗੁਰਬਾਕ ਦੀ ਘਟਨਾ ਘਟ ਗਈ। ਅੱਜ ਪਹਿਲਾ ਦਿਨ ਹੀ ਸੀ ਕਿ ਮੇਰੇ ਨਾਮ ਅਭਿਆਸ ਰੰਗਾਂ ਵਿੱਚ ਖਲਲ ਪਿਆ। ਅੱਜ ਪਹਿਲਾ ਦਿਨ ਸੀ ਕਿ ਮੇਰੀ ਆਤਮ ਬਿਰਤੀ ਇਸ ਵਿਧ ਉਚਾਟ ਹੋਈ। ਜਦੋਂ ਦੇ ਨਾਮ ਪਰਮਾਰਥੀ ਰੰਗ ਲੱਗੇ ਸਨ, ਅੱਜ ਪਹਿਲਾ ਦਿਨ ਸੀ ਕਿ ਇਹਨਾਂ ਰੰਗਾਂ ਵਿੱਚ ਅਜਿਹਾ ਭਾਰੂ ਭੰਗ ਪਿਆ। ਮੈਨੂੰ ਉਹ ਸਾਰੀ ਰੈਣ ਗਿੱਟੀਆਂ ਗਿਣਦਿਆਂ ਨੂੰ ਹੀ ਬਤੀਤ ਹੋਈ। ਦਿਨ ਚੜ੍ਹਿਆ ਤਾਂ ਮੈਂ ਰਸਾਇਣ ਨੁਸਖੇ ਦਾ ਸੜਿਆ ਹੋਇਆ ਕੰਚ ਨੂੰ ਮਨੂਰ ਹੋ ਕੇ ਬਾਹਰ ਨਿਕਲਿਆ ਅਤੇ ਜੇਲ੍ਹ ਮੇਟ ਨੇ ਦਾਲ ਭਾਜਾ ਧਰਨ ਨਿਮਿਤ ਅੰਗੀਠੀ ਧੁਕਾ ਕੇ ਮੇਰੇ ਸਾਹਮਣੇ ਧਰ ਦਿੱਤੀ। ਉੱਧਰ ਭਾਈ ਹੀਰਾ ਸਿੰਘ ਜੀ ਵੀ ਉਹਲ ਕੇ ਆਏ ਅਤੇ ਪੁੱਛਣ ਲੱਗੇ ਕਿ ਨੁਸਖਾ ਕੰਠ ਕਰ ਲਿਆ। ਮੈਂ ਨੁਸਖਾ ਕੱਢ ਕੇ ਜਲ ਦੀ ਅੰਗੀਠੀ ਵਿੱਚ ਸੁੱਟ ਦਿੱਤਾ ਅਤੇ ਪ੍ਰਚੰਡਕਾ ਦੀ ਭੇਟਾ ਕਰ ਦਿੱਤਾ ਅਤੇ ਉੱਥੇ ਹੀ ਖਲੋ ਕੇ ਅਰਦਾਸਾ ਸੋ ਦਿੱਤਾ ਕਿ ਹੇ ਸੱਚੇ ਪਾਤਸ਼ਾਹ, ਪਿਛਲਾ ਅਪਰਾਧ ਖਿਮਾ ਕਰੀ ਅਤੇ ਅੱਗੇ ਨੂੰ ਇਸ ਕੌੜੇ ਰੋਗ ਨੂੰ ਨੇੜੇ ਨਾ ਆਉਣ ਦਈ। ਜੋ ਕੁਛ ਰਸੈਣੀ ਨੁਸਖੇ ਦਾ ਅੰਗ ਅੰਗ ਚੇਤੇ ਹੋਇਆ ਹੈ ਸੋ ਮੇਰੇ ਮਗਜ਼ ਵਿੱਚੋਂ ਮਿੱਟ ਜਾਵੇ ਅਤੇ ਸੁਪਨ ਮਾਤਰ ਵੀ ਚੇਤੇ ਨਾ ਆਵੇ। ਭਾਈ ਹੀਰਾ ਸਿੰਘ ਚਚਿਆ ਉੱਠੇ ਅਤੇ ਕਹਿਣ ਲੱਗੇ ਕਿ ਭਾਈ ਸਾਹਿਬ ਜੀ, ਆਪਣੇ ਬੜਾ ਗਜ਼ਬ ਕੀਤਾ। ਜਿਸ ਕੀਮੀਆਂ ਨੂੰ ਲੱਖਾਂ ਦਮਾਂ ਬਦਲੇ ਮੈਥੋਂ ਮੰਗਦੇ ਰਹੇ ਪਰ ਮੈਂ ਦਵਾਲ ਨਾ ਹੋਇਆ, ਜਿਸ ਕੀਮੀਆਂ ਨੂੰ ਵੱਡੇ ਵੱਡੇ ਧਨ ਪਾਤਰ ਲੋਕ ਅਤੇ ਵੱਡੇ ਵੱਡੇ ਲੱਖ ਲਕਸ਼ਮੀਏ ਜ਼ੋਹਰੀ ਬੱਚੇ ਤਰਸਦੇ ਮਰ ਗਏ ਪਰ ਕਿਸੇ ਦੇ ਹੱਥ ਨਾ ਆਇਆ, ਉਸ ਕੀਮੀਆਂ ਨੂੰ ਆਪਨੇ ਇੱਕ ਛਿਣ ਵਿੱਚ ਭਸਮਾ ਭੂਤ ਕਰ ਦਿੱਤਾ। ਮਾਨੋ ਇੱਕ ਨਾਯਾਬ ਖਜ਼ਾਨੇ ਨੂੰ ਅਜਾਈਂ ਹੱਥੋਂ ਗਵਾ ਦਿੱਤਾ। ਕੀ ਪਤਾ ਫਿਰ ਦੱਸਣ ਦਾ ਅਵਸਰ ਮਿਲੇ ਜਾਂ ਨਾ ਮਿਲੇ। ਇਹ ਸਰੀਰ ਦਾ ਕੁਛ ਵਸਾਹ ਨਹੀਂ, ਨਾਲੇ ਰੋਜ਼ ਰੋਜ਼ ਇਹ ਇਕਾਂਤ ਮੇਲੇ ਜੇਲ੍ਹ ਵਿੱਚ ਕਿਤੇ ਧਰੇ ਪਏ ਹਨ। ਮੈਨੂੰ ਉਮੀਦ ਨਹੀਂ ਕਿ ਰਸਾਇਣ ਨੁਸਖੇ ਆਪਨੇ ਕੰਠ ਕੀਤੇ ਹੋਣ। ਕੋਈ ਇੱਕ ਅੱਧਾ ਹੀ ਕੀਤਾ ਹੋਣਾ ਹੈ, ਉਹ ਵੀ ਆਸ ਨਹੀਂ ਕਿ ਆਪਨੇ ਚੇਤੇ ਰੱਖਣ ਦੀ ਪਰਵਾਹ ਕੀਤੀ ਹੋਵੇ, ਕਿਉਂਕਿ ਆਪ ਦੀ ਚਿੱਤ ਉਪਰਾਮਤਾ ਦੱਸਦੀ ਹੈ ਕਿ ਇਸ ਖਲਜਗਣ ਵਿੱਚ ਪੈਣੋ ਖਤਾਉਂਦੇ ਰਹੇ ਹੋ। ਪਰ ਪੁਕਾਰੀ ਜਨਾਂ ਨੂੰ ਉਪਰਾਮਤਾ ਕਾਹਦੀ? ਤੁਸੀਂ ਕੋਈ ਨਿਜਲਾਭ ਲਾਹੇ ਲਾਲਚ ਦੇ ਅਧੀਨ ਹੋ ਕੇ ਥੋੜ੍ਹਾ ਇਸ ਨੂੰ ਵਰਤਣਾ ਹੈ, ਉਪਕਾਰ ਮਿਤ ਲੇਖੇ ਲਾਉਣਾ ਹੈ। ਆਓ ਅਜੇ ਵੀ ਉਪਰਾਮਤਾ ਛੱਡੋ, ਮੈਂ ਆਪ ਨੂੰ ਫਿਰ ਲਿਖਾਉਂਦਾ ਹਾਂ, ਅੱਜ ਰਾਤ ਫਿਰ ਲਿਖ ਲੈਣਾ, ਇੱਕ ਹਫ਼ਤੇ ਵਿੱਚ ਸਭ ਕੰਠ ਹੋ ਜਾਣਗੇ। ਮੈਂ ਨਿੱਤ ਸੁਣ ਕੇ ਇਮਤਿਹਾਨ ਲੈ ਲਿਆ ਕਰੂੰ। ਮੈਂ ਭਾਈ ਹੀਰਾ ਸਿੰਘ ਜੀ ਨੂੰ ਆਖਿਆ ਕਿ ਭਾਈ ਸਾਹਿਬ ਜੀ, ਖਿਮਾ ਕਰਨਾ, ਮੈਂ ਬੜਾ ਕਿਰਤਕਣ ਹਾਂ, ਆਪ ਨੇ ਆਪਣੀ ਉਸ ਨਜਾਬ ਵਸਤੂ ਨੂੰ ਮੇਰੇ ਪ੍ਰਤੀ ਨਿਸ਼ਾਵਰ ਕੀਤਾ ਜੋ ਆਪ ਆਪਣੇ ਕਿਸੇ ਅਜ਼ੀਜ਼ ਨਿਜ ਜਿਗਰ ਦੇ ਟੁਕੜੇ ਨੂੰ ਵੀ ਦੇਣੋਂ ਦੱਸਣੋਂ ਬੇਨਿਆਜ਼ ਸੀ, ਪਰੰਤੂ ਮੈਂ ਇਸ ਦਾ ਗਾਹਕ ਨਹੀਂ ਸੀ। ਬਿਨ ਗਾਹਕ ਗੁਣ ਵੇਚੀਐ ਤਾਂ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਾਂ ਗੁਣ ਲੱਖ ਵਿਕਾਏ। ਆਪ ਮੈਥੋਂ ਬੱਧੇ ਰੁੱਧੇ ਤੋਂ ਉਪਕਾਰ ਕਰਾਉਣਾ ਚਾਹੁੰਦੇ ਸੀ ਸੋ ਸਿਰੇ ਨਾ ਚੜ੍ਹਿਆ ਨਾ ਚੜ੍ਹਨਾ ਹੈ, ਕਿਉਂਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਮੇਰੇ ਭਾਦਾ ਤਾਂ ਇਹ ਘਾਟੇ ਦਾ ਸੌਦਾ ਮੈਨੂੰ ਪ੍ਰਤੀਤ ਹੋਇਆ। ਅਜੇ ਰਸੈਣੀ ਨੁਸਖਾ ਹੀ ਲਿਖ ਪੜ੍ਹ ਕੇ ਘੁੱਖਣ ਲੱਗਿਆ ਸੀ ਕਿ ਮੇਰੀ ਸੁਰਤੀ ਬਿਰਤੀ ਨਪੀੜੀ ਜਾਣ ਲੱਗ ਪਈ, ਅਜਿਹਾ ਵੱਟ ਚੜ੍ਹੇ ਕਿ ਚੌੜ ਚਪੱਟ ਹੀ ਹੋਣ ਲੱਗੀ ਸੀ। ਜੇ ਮੈਂ ਕਿਤੇ ਰਸੈਣਬਾਜ਼ੀ ਦੀ ਖਲ ਜਗਣ ਵਿੱਚ ਪੈ ਜਾਂਦਾ ਤਾਂ ਇਸ ਪੰਕਜ ਕਰਨੀ ਵਿੱਚ ਨਿਗਰ ਜਾਣ ਵਾਲੀਆਂ ਹੀ ਸਿਹੜ ਬਿਉਂਤਾਂ ਸਨ। ਸਤਿਗੁਰੂ ਦੀ ਪਾਰ ਕਿਰਪਾ ਹੋਈ ਕਿ ਨੇੜੇ ਹੀ ਮੋੜੇ ਪੈ ਗਏ, ਨਹੀਂ ਤਾਂ ਰੁੜ ਜਾਣ ਵਾਲੀਆਂ ਗੱਲਾਂ ਸਨ। ਭਲੀ ਸਰੀ ਜੇ ਉੱਭਰੀ ਪਰ ਭਾਈ ਹੀਰਾ ਸਿੰਘ ਜੀ ਮੇਰੀ ਇੱਕ ਨਹੀਂ ਸੁਣਦੇ ਸਨ। ਰਾਤ ਨੂੰ ਫਿਰ ਵੱਟ ਚੜ੍ਹਾਉਣ ਦੇ ਪੂਰੇ ਮਨਸੂਬੇ ਮੱਥੀ ਬੈਠੇ ਸਨ ਪਰ ਰਾਤ ਨੂੰ ਐਸਾ ਭਾਣਾ ਵਰਤਿਆ ਕਿ ਸਾਡੀਆਂ ਕੋਠੀਆਂ ਤਕੜੀ ਵਿੱਥ 'ਤੇ ਦੂਰ ਦੂਰ ਕਰਕੇ ਸਾਨੂੰ ਬੰਦ ਕਰ ਦਿੱਤਾ ਗਿਆ, ਜਿੱਥੇ ਨਾ ਕੋਈ ਆਵਾਜ਼ ਸੁਣੇ ਨਾ ਗੱਲਬਾਤ ਹੋ ਸਕੇ। ਸਤਿਗੁਰੂ ਆਪ ਸਹਾਈ ਹੋਏ, ਗੱਡਣ ਵਿੱਚੋਂ ਕੱਢ ਕੇ ਫਿਰ ਗੱਡਣ ਵਿੱਚ ਪੈਣ ਦਾ ਦਾਓ ਮੌਕਾ ਹੀ ਨਾ ਆਉਣ ਦਿੱਤਾ। ਇਸ ਵਿੱਚ ਰਸਾਇਣੀ ਰੋੜਾਂ ਵਿੱਚ ਰੱਖ ਬਚਾਉਣ ਦੀ ਸਤਿਗੁਰੂ ਨੇ ਆਪ ਰੱਖਿਆ ਕੀਤੀ। ਦੂਜੇ ਦਿਨ ਹੀ ਹੋਰ ਸੁਣਾਉਣੀ ਸੁਣ ਲਈ, ਸਾਡੇ ਇੱਧਰ ਵੱਖ ਕੱਢੇ ਜਾਣ ਕਰਕੇ ਉਹ ਟੈਸਟ ਵਜੋਂ ਸਾਡੇ ਸਾਥੀਆਂ ਨੇ ਫਿਰ ਮੋਰਚੇ ਲਾ ਦਿੱਤੇ, ਕਾਰ ਆਹਾਰ ਦੋਹਾਂ ਦੀ ਹੜਤਾਲ ਕਰ ਦਿੱਤੀ। ਜੇਲ੍ਹ ਵਾਲਿਆਂ ਨੂੰ ਪਏ ਪਿੱਸੂ 'ਤੇ ਲੱਗੇ ਸਾਡੇ ਹੱਥੀਂ ਪੈਰੀ ਪੈਣ ਓੜਕ ਇਸ ਗੱਲ 'ਤੇ ਨਿਬੜੀ ਅਤੇ ਸਾਨੂੰ ਵਾਪਸ ਲੈ ਜਾਣਾ ਪਿਆ। ਅਸੀਂ ਫਿਰ ਇਹ ਗੱਲ ਉਹਨਾਂ ਤੋਂ ਮਨਵਾਈ ਕਿ ਸਾਡੇ ਨਵੇਂ ਆਏ ਸੱਜਣਾਂ ਤੋਂ ਧੀਂਗੋ ਜ਼ੋਰੀ ਕੰਮ ਨਾ ਕਰਵਾਉਣ ਅਤੇ ਸਾਡੀ ਵਰਗੀ ਹੀ ਖਾਦ ਖੁਰਾਕ ਦੇਣ ਅਤੇ ਅੱਗੇ ਵਾਂਗੂ ਠੱਗੀ ਨਾ ਕਰਨ। ਇਸ ਵਿੱਚ ਕੁਛ ਕਾਲ ਚੁੱਪ ਚੁਪਾਤੇ ਹੀ ਵਿਹੁੰਦੀ ਰਹੀ ਪਰ ਦਰੋਗਾ ਕਦੋਂ ਸੁੱਖ ਦਾ ਸਾਹ ਲੈਣ ਦਿੰਦਾ ਸੀ, ਕੋਈ ਨਾ ਕੋਈ ਸ਼ਿੰਗੜੀ ਛੇੜਦਾ ਹੀ ਰਿਹਾ। ਸਾਨੂੰ ਅੱਡੋ ਫਾਟੀ ਅੱਡ ਬਲਾਕਾਂ ਵਿੱਚ ਬੰਦ ਕਰਕੇ ਅਨੇਕ ਪ੍ਰਕਾਰ ਦੀਆਂ ਅਜ਼ੀਮਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤਾਈ ਕਿ ਸਾਡੇ ਇੱਕ ਸਾਥੀ ਵੀਰ ਦਲ ਸਿੰਘ ਔਰ ਪਾਲਾ ਸਿੰਘ ਢੁੱਡੀਕੇ ਨੂੰ ਨਹੱਕੀਆਂ ਬੈਤਾਂ ਲਗਵਾ ਦਿੱਤੀਆਂ। ਦਾਸ ਨੇ ਕਿਸੇ ਵਿੱਧ ਆਈ ਜੀ ਨੂੰ ਖਬਰ ਕਰ ਦਿੱਤੀ ਅਤੇ ਉਸ ਨੂੰ ਤਕੜੀ ਚੌਕਸਾਈ ਕਰ ਭੇਜੀ ਕਿ ਛੇਤੀ ਆਓ, ਨਹੀਂ ਤਾਂ ਕੰਮ ਵਿਚਲ ਜਾਏਗਾ ਅਤੇ ਫਿਰ ਆਪ ਨੂੰ ਪਛਤਾਉਣਾ ਪਵੇਗਾ। ਆਈ ਜੀ ਖਬਰ ਪੁੱਜਣ ਸਾਰ ਆਇਆ। ਰਾਂਚੀ ਉਸ ਦੀ ਰਿਹਾਇਸ਼ ਸੀ, ਸੋ ਹਜ਼ਾਰੀ ਬਾਗ ਤੋਂ 60-80 ਮੀਲ ਦੇ ਫਾਸਲੇ 'ਤੇ ਸੀ। ਖਬਰ ਪਹੁੰਚਣ ਸਾਰ ਹੀ ਤੁਰ ਪਿਆ। ਉਦੋਂ ਹੀ ਪਤਾ ਲੱਗਾ ਕਿ ਮੇਰੀ ਕੋਠੀ ਦੇ ਵਿਹੜੇ ਵਿੱਚ ਆ ਵੜਿਆ। ਹੋਰ ਜ਼ੇਲ ਅਮਲੇ ਦਾ ਲਾਓ ਲਸ਼ਕਰ ਵੀ ਨਾਲੇ ਸਣੇ ਮਿਸਟਰ ਹਸਬੈਂਡ ਅਤੇ ਦਰੋਗੇ ਦੇ ਆਉਂਦਿਆਂ ਹੀ ਇਸ ਵਿੱਧ ਸਵਾਲ ਜਵਾਬ ਉਸ ਦੇ ਨਾਲ ਛਿੜੇ। ਦਾਸ, ਕੀ ਆਪ ਨੇ ਇਸ ਵਧਾਵਾ ਰਾਮ ਜੇਲਰ ਨੂੰ ਸਾਡੇ ਆਰਾਮ ਵਾਸਤੇ ਮੰਗਵਾਇਆ ਹੈ ਕਿ ਸਾਨੂੰ ਤਕਲੀਫ ਦੇਣ ਲਈ? ਆਈ ਜੀ, ਮੈਂ ਤਾਂ ਇਸ ਨੂੰ ਤੁਹਾਡੀ ਅਤੇ ਆਪਣੀ ਸਹੂਲੀਅਤ ਲਈ ਮੰਗਵਾਇਆ ਹੈ ਕਿ ਪੰਜਾਬੀ ਭਾਈ ਹੈ, ਤੁਹਾਡੇ ਅਹਿਸਾਸ ਅੱਛੀ ਤਰ੍ਹਾਂ ਜਾਣੇਗਾ, ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਭਲੀ ਪ੍ਰਕਾਰ ਰਫ਼ਾ ਕਰਦਾ ਰਹੇਗਾ ਅਤੇ ਮੇਰੀ ਇੱਜ਼ਤ ਦਾ ਵੀ ਸਾਂਝੀ ਵਾਲ ਵੀ ਰਹੇਗਾ, ਕਿਉਂਕਿ ਇਹ ਮੇਰਾ ਆਪਣੇ ਹੱਥੀਂ ਲਾਇਆ ਰੁੱਖੜਾ ਹੈ ਅਤੇ ਤੁਹਾਨੂੰ ਵੀ ਮੈਂ ਹੈਕ ਟੋਕ ਕੇ ਆਪਣੀ ਜ਼ਿੰਮੇਵਾਰੀ 'ਤੇ ਇੱਥੇ ਹਜ਼ਾਰੀ ਬਾਗ ਬੁਲਾਇਆ ਹੈ। ਤੁਹਾਡੀਆਂ ਤਕਲੀਫਾਂ ਪੰਜਾਬੀ ਜੇਲਰ ਹੀ ਰਫ਼ਾ ਕਰ ਸਕਦਾ ਹੈ, ਇਸ ਕਰਕੇ ਅਸੀਂ ਖਾਸ ਤੌਰ ਪਰ ਇਸ ਨੂੰ ਅਤੇ ਚੀਫ ਵਾਰਡਰ ਕਿਰਪਾ ਸਿੰਘ ਨੂੰ ਤੁਹਾਡੀ ਖਾਤਰ ਹੀ ਇਸ ਜੇਲ੍ਹ ਵਿੱਚ ਤਾਇਨਾਤ ਕੀਤਾ ਹੈ। ਦਾਸ, ਇਸ ਨੇ ਤਾਂ ਆਉਂਦੇ ਸਾਰੀ ਹੀ ਸਾਡੇ ਨਾਲ ਆਡਾ ਬੰਨ ਲਿਆ। ਇਸ ਉੱਤੇ ਇੱਕ ਤਾਂ ਇਹ ਭਰਮ ਦਾ ਭੂਤ ਸਵਾਰ ਹੋਇਆ ਹੋਇਆ ਹੈ ਕਿ ਇਹ ਸਾਨੂੰ ਚੱਬੇ ਵਾਲੇ ਪੋਲੀਟੀਕਲ ਡਾਕੇ ਵਿੱਚ ਅਚਾਨਕ ਕਤਲ ਹੋਏ ਆਪਣੇ ਬ੍ਰਾਹਮਣ ਰਿਸ਼ਤੇਦਾਰ ਦਾ ਕਤਲ ਸਮਝਦਾ ਹੈ। ਅਸੀਂ ਬਥੇਰਾ ਯਤਨ ਕੀਤਾ ਕਿ ਇਸ ਦਾ ਭਰਮ ਦੂਰ ਹੋਵੇ ਪਰ ਨਾ ਹੋਇਆ। ਦੂਜੇ, ਇਸ ਉੱਤੇ ਮਤਸਰੀ ਹੰਕਾਰ ਦਾ ਭੂਤ ਸਵਾਰ ਹੈ, ਇਹ ਆਪਣੇ ਆਪ ਨੂੰ ਇਸ ਜੇਲ੍ਹ ਵਿੱਚ ਕੁੱਲ ਕੁਲਾ ਕਹਾਂ ਖੁਦਾ ਸਮਝਦਾ ਹੈ ਅਤੇ ਕਿਸੇ ਨੂੰ ਨਜ਼ਰ ਤਲੇ ਨਹੀਂ ਲਿਆਉਂਦਾ। ਮਿਸਟਰ ਹਸਬੈਂਡ ਇਸ ਦੇ ਹੱਥਾਂ ਵਿੱਚ ਖੇਡਦਾ ਹੈ ਅਤੇ ਤੁਸੀਂ ਇਸ ਉੱਤੇ ਇਤਬਾਰ ਕਰਕੇ ਆਪਣੇ ਸਾਰੇ ਬਾਗਡੋਰ ਇਸ ਸਪੁਰਦ ਕਰੀ ਬੈਠੇ ਹੋ। ਇਹ ਬ੍ਰਾਹਮਣ ਛਾਤੀ ਠੋਕ ਕੇ ਵੰਗਾਰਦਾ ਹੈ ਕਿ ਮੈਂ ਹੀ ਜਰਨੈਲ ਹਾਂ, ਮੈਂ ਹੀ ਸੁਪਰਡੈਂਟ ਹਾਂ, ਮੈਂ ਜੋ ਚਾਹਾਂ ਸੋ ਕਰਾਂ, ਮੈਂ ਮੁਤਕਲੈਨਾਨ ਅਤੇ ਖੁਦਮੁਖਤਿਆਰ ਹਾਂ। ਇਸ ਨੂੰ ਇਹ ਖਿਆਲ ਹੈ ਕਿ ਕੋਈ ਮੇਰਾ ਕੁਛ ਨਹੀਂ ਵਿਗਾੜ ਸਕਦਾ, ਤਾਂ ਹੀ ਤਾਂ ਸਾਡੇ ਇੱਕ ਸਾਥੀ ਨੇ ਧੜਕ ਹੋ ਕੇ ਬਿੰਤਾਂ ਲਗਵਾ ਦਿੱਤੀਆਂ। ਆਈ ਜੀ ਹੈਰਾਨੀ ਨਾਲ, ਹੈਂ, ਬਿੰਤਾਂ ਲਗਵਾ ਦਿੱਤੀਆਂ? ਦਾਸ, ਹਾਂ, ਦੇਖੋ ਦਲ ਸਿੰਘ ਦਾ ਹਿਸਟਰੀ ਟਿਕਟ ਅਤੇ ਬਿੰਤਾਂ ਵੀ ਬੇਕਸੂਰ ਦੇ ਲਗਵਾਈਆਂ। ਆਈ ਜੀ ਸੁਪਰਡੈਂਟ ਨੂੰ ਮੁਖਾਤਬ ਹੋ ਕੇ, ਕੀ ਦਲ ਸਿੰਘ ਦੇ ਬਿੰਤਾਂ ਲਗਵਾਈਆਂ ਗਈਆਂ ਅਤੇ ਕਿਸ ਕਸੂਰ ਬਦਲੇ? ਸੁਪਰਡੈਂਟ ਮਿਸਟਰ ਹਸਬੈਂਡ ਕੰਮ ਕਰਨ ਤੋਂ ਇਨਕਾਰੀ ਸੀ। ਆਈ ਜੀ, ਕੰਮ ਕਰਨ ਤੋਂ ਇਨਕਾਰੀ ਹੋਣ ਬਦਲੇ ਪੋਲੀਟੀਕਲ ਕੈਦੀ ਦੇ ਬਿੰਤਾਂ ਨਹੀਂ ਲੱਗ ਸਕਦੀਆਂ। ਮਿਸਟਰ ਹਸਬੈਂਡ, ਇਸ ਨੇ ਗੁਸਤਾਖੀ ਵੀ ਕੀਤੀ ਸੀ, ਸੋ ਦਵਾ ਕਾਇਮ ਰੱਖਣ ਅਤੇ ਡਿਸਿਪਲਿਨ ਬਣਿਆ ਰੱਖਣ ਲਈ ਹੀ ਐਸਾ ਕੀਤਾ। ਦਾਸ, ਸੁਪਰਡੈਂਟ ਹੋਰਾਂ ਨੂੰ ਪੁੱਛਿਆ ਜਾਏ ਕਿ ਕੀ ਗੁਸਤਾਖੀ ਕੀਤੀ ਅਤੇ ਕਿਸ ਦੀ ਕੀਤੀ? ਇਸ ਦੀ ਕਿ ਕਿਸੇ ਹੋਰਸ ਦੀ? ਮਿਸਟਰ ਹਸਬੈਂਡ, ਇਸ ਨੇ ਜੇਲ੍ਹ ਇੰਚਾਰਜ ਹੈਡਵਾਰਡ ਦੀ ਗੁਸਤਾਖੀ ਕੀਤੀ। ਆਈ ਜੀ, ਚੀਫ ਹੈਡਵਾਰਡ ਨੂੰ ਸਹੇ ਹੋ ਕੇ, ਕਿਉਂ ਕਿਰਪਾ ਸਿੰਘ, ਤੁਹਾਡੀ ਇਸ ਨੇ ਕੀ ਗੁਸਤਾਖੀ ਕੀ? ਕਿਰਪਾ ਸਿੰਘ, ਚੀਫ ਹੈਡਵਾਰਡ ਹਜ਼ੂਰ, ਮੇਰੀ ਤਾਂ ਕੋਈ ਗੁਸਤਾਖੀ ਨਹੀਂ ਕੀਤੀ, ਮੈਂ ਤਾਂ ਇੱਕ ਦਿਨ ਵੀ ਪੰਜਾਬੀ ਸੈੱਲਾਂ ਦਾ ਇੰਚਾਰਜ ਨਹੀਂ ਰਿਹਾ। ਆਈ ਜੀ ਜੇਲਰ ਨੂੰ ਕੜਕੇ, ਤੁਮਨੇ ਕਿਉਂ ਬਿਹਾਰੀ ਜਮਾਦਾਰ ਕੋ ਪੰਜਾਬੀ ਸੈੱਲੋਂ ਕਾ ਇੰਚਾਰਜ ਬਣਾਇਆ, ਜਬਕਿ ਮੈਨੇ ਤੁਮਕੋ ਹੁਕਮ ਦੀਆ ਥਾ ਕਿ ਕਿਰਪਾ ਸਿੰਘ ਚੀਫ ਹੈਡਵਾਰਡਰ ਹੀ ਪੰਜਾਬੀ ਸੈੱਲੋਂ ਕਾ ਇੰਚਾਰਜ ਰਹੇਗਾ, ਔਰ ਇਸ ਵਾਸਤੇ ਇਸਕੋ ਯਹਾਂ ਇਸ ਜੇਲ੍ਹ ਮੇਂ ਬੁਲਾਇਆ ਗਿਆ ਥਾ। ਜੇ ਬਿਹਾਰੀ ਲੋਕ ਤੋਂ ਪੰਜਾਬੀਓਂ ਕੀ ਬੋਲੀ ਹੀ ਨਹੀਂ ਸਮਝਤੇ? ਦਾਸ, ਆਈ ਜੀ ਸੋਹੇ, ਇਹ ਗੱਲ ਆਪ ਦੀ ਬਿਲਕੁਲ ਸੱਚ ਹੈ। ਇਹ ਤਿਲਕ ਤਿਹਾਰੀ ਬਿਹਾਰੀ ਜਮਾਦਾਰ ਜੋ ਪੰਜਾਬੀ ਸੈੱਲਾਂ ਦਾ ਇੰਚਾਰਜ ਹੈ, ਸਾਡੀ ਆਮ ਪੰਜਾਬੀ ਵੀ ਨਹੀਂ ਸਮਝਦਾ। ਠੇਠ ਪੰਜਾਬੀ ਤਾਂ ਇਸਨੇ ਕੀ ਸਮਝਣੀ ਸੀ? ਇਹ ਬੈਂਤਾਂ ਵਾਲਾ ਮਾਮਲਾ ਵੀ ਇਸੇ ਦੀ ਬੇਸਮਝੀ ਕਾਰਨ ਹੋਇਆ ਹੈ। ਆਈ ਜੀ ਤਿਲਕਧਾਰੀ ਨੂੰ ਡਾਂਟ ਕੇ, ਕਿਆ ਤੁਮ ਪੰਜਾਬੀ ਸਮਝਦੇ ਹੋ? ਤਿਲਕਧਾਰੀ, ਹਾਂ ਹਜ਼ੂਰ, ਅੱਛੀ ਤਰ੍ਹਾਂ ਸਮਝ ਸਕਦਾ ਹੂੰ। ਦਾਸ ਤਿਲਕਧਾਰੀ ਨੂੰ, ਤੁਸੀਂ ਸਾਰੇ ਬਿਹਾਰੀ ਲੋਕ ਝੂਠੇ ਹੋ। ਤਿਲਕਧਾਰੀ ਆਈ ਜੀ ਨੂੰ ਸ਼ਿਕਾਇਤੀ ਹੋ ਕੇ, ਦੇਖੋ ਸਾਹਿਬ, ਆਪ ਦੇ ਸਾਹਮਣੇ ਹੋ ਕੇ ਹਮਕੋ ਗਾਰੀ ਨਿਕਾਲਤਾ ਹੈ, ਐਸਾ ਹੀ ਦਲ ਸਿੰਘ ਨੇ ਉਸ ਦਿਨ ਹਮਕੋ ਸਾਰੇ ਕਹਾ ਥਾ। ਆਈ ਜੀ ਹੱਸ ਕੇ ਅਤੇ ਫਿਰ ਗੁੱਸੇ ਹੋ ਕੇ, ਕੈਸੇ ਕਹਾ ਥਾ, ਕਿਆ ਲਫ਼ਜ਼ ਕਹੇ ਥੇ? ਤਿਲਕਧਾਰੀ ਜੀ ਸਾਹਿਬ, ਹਮਕੋ ਐਸਾ ਕਹਾ ਥਾ ਕਿ ਤੁਮ ਸਾਰੇ ਬਿਹਾਰੀ ਲੋਕ ਹਮਕੋ ਤੰਗ ਕਰਤੇ ਹੋ। ਸਾਹਿਬ, ਐਸਾ ਹਮਕੋ ਉਸਨੇ ਸਾਲੇ ਬਣਾਇਆ। ਆਈ ਜੀ ਜੇਲਰ ਨੂੰ, ਇਸੇ ਦੀ ਕਸੂਰ ਦੀ ਖਾਤਰ ਤੁਸੀਂ ਬੈਂਤਾਂ ਲਗਵਾਈਆਂ ਅਤੇ ਬੜਾ ਭਾਰੀ ਜ਼ੁਲਮ ਕਮਾਇਆ। ਤੇਰੇ ਵਰਗੇ ਲੋਕ ਹੀ ਗਵਰਨਮੈਂਟ ਨੂੰ ਬਦਨਾਮ ਕਰਾਉਂਦੇ ਨੇ, ਤੂੰ ਮੈਨੂੰ ਵੀ ਬਦਨਾਮ ਕਰੇਗਾ ਅਤੇ ਸੁਪਰਡੈਂਟ ਨੂੰ ਵੀ। ਸੁਪਰਡੈਂਟ ਨੂੰ ਸਹੇ ਅੰਗਰੇਜ਼ੀ ਵਿੱਚ, ਤੁਸੀਂ ਬਿਲਕੁਲ ਜ਼ੁਲਮ 'ਤੇ ਨਰਥ ਕੀਤਾ, तुमको पता लगा कि तिलकतारी को दल सिंह ने क्या कहा था? पंजाबी बोली में सारे जो बोलते हैं उसका अर्थ साड़े नहीं बल्कि सारे है, अर्थात जैसे बिहारी लोग आल नू सगरे बोलते हैं, हमारे पंजाबी लोग सगरे की जगह सारे बोलते हैं। तुमने बड़ा जुल्म किया। फिर एक वार्डर या हेड वार्डर को ऐसा कह भी दिया तो क्या इस खातर बैंतों की सजा देनी चाहिए? इसमें आपकी गुस्ताखी क्या हुई? सुपरिटेंडेंट मिस्टर हसबेंड शिथा जा होके, मैं तो इस नू खफीफ ही सज़ा देने लगा सी, अर्थात पहला मैं 3 दिन की सधारण हथ कड़ी सुनाई तो दल सिंह बोलिया कि होर सज़ा दे लै, तां मैं टाट वर्दी की सज़ा लिख दी, तो इस पर उसने आख्या होर दिल खुश कर लै, इस नाल की बनता है, तो मैं खिज के डंडा बेड़ी लिख दी। इस पर भी यह गुस्ताखी ना बोलिया होर जोर ला लै जिहड़ा लाउणा है, मैं 7 दिन खड़ी हथ कड़ी भी लिख दी। फिर भी वह आकड़ के बोलिया कि होर भी तेरे को जिहड़ी सज़ा बाकी है दे लै, तो मैं इस गुस्ताखी नूं बर्दाश्त ना कर सकिया, सारियां सजावां कट के बेंतां दी सज़ा लिख दित्ती। जेलर विच्चों ही गल टोके, जरनैल साहब मैं उस नूं बथेरा कहा कि तू अजे भी सुपरडेंट तो माफ़ी मंग लै, पर उसने बड़े रोह विच आख्या क्यों माफ़ी मंगा, की खोती नूं हथ लग गया है? मिस्टर हसबेंड उपर दी पै के, गोया हमको उसने खोता बनाया, इससे ज़्यादा और क्या गुस्ताखी हो सकती है? आई जी तुसी दो ही अकल दे खोते हो, इस जुल्म कराने विच सारी तेरी शरारत है, तेरे वर खिलाफ़ पूरा एक्शन लिया जाएगा। मैनू मुखातब होके, तुसी हुण सारयां नू समझा बुझा के खाना खवा दिओ अते काम ते ला दिओ, सरकार पूरा इंसाफ करेगी ते आप दे नाल अगों नू अच्छा सलूक किया जाएगा। दास मैनू समझाउण बुझाउण की कोई लोड़ नहीं, अगे 2-3 वार समझा बुझा के स्ट्राइक तोड़ाई सी, इस दा फल मैनू ये मिलिया, मैनूं जेलर ते सुपरडेंट ने रैंग लीडर दा खिताब दिता जिस नूं मैं अपनी भारी हद तक समझदा हाँ। मेरा किसी रड़ी रैंग लीडरी वाला इन्हां नाल कोई संबंध नहीं, मैं इन्हां नूं गुरसिख मीत समझ के इतनी प्रेरणा जरूर करदा रहिंदा हाँ कि गुरबाणी दा पाठ करदे रहा करो, अते इह इन्हां दा अपार बीबापण है कि इह सारे सज्जण ही मेरी बिने प्रेरणा मन के अहनस गुरबाणी दे रटन विच लगे रहिंदे हन, परंतु इह आप दे जेल कर्मचारी खासकर जेलर अते सुपरडेंट आए दिन साढ़े गुटके खो लेंदे हन। तुसीं साडी खातर यह भी मनाया सी कि तुहानूं किसे दिन जेल विच ही एक वड्डा हाल कमरा गुरुद्वारे वांगू वरतण लई दे देवांगे अते श्री गुरु ग्रंथ साहिब दा प्रकाश भी उत्थे करा देंगे, परंतु असीं यह समझ के कि श्री गुरु ग्रंथ साहिब जी की सख्त बेअदबी होएगी, इस करके जेल में श्री गुरु ग्रंथ साहिब जी मंगाउणा अजोग समझिया। साडी किस्मत विच होवेगा तां सानूं आपे ही श्री गुरु ग्रंथ साहिब जी अपने दर्शनां लई बाहर कढ मंगाउणगे, ना कि असीं गुरु ग्रंथ साहिब नूं इत्थे आण दी खेचल देईए अते मुफ्त दी बेअदबी कराईए। असां तो तां गुटकियां दी बेअदबी भी नहीं सहारी जांदी, आपने अपार कृपा करके असानूं गुटकियां दे उछाड़ अते गात्रे भी बना दित्ते, पर इह जेल वाले कई बार अणहोई चेह चढ़ के असाथों उछाड़ गात्रे भी खोह लै जांदे हन अते गुटकियां नूं जूठे मुठे हथ लाउण ताईं जांदे हन, कई वार गुटके भी जबरदस्ती खोह के लै जांदे हन। इह उच्ची उच्ची गुरबाणी ना पढ़न, पर हुण गुरबाणियां सारयां दे कंठ हो चुकियां हन, इस करके गुरबाणियां दियां धुनियां फिर भी गूंजदियां ही रहिंदियां हन, हौले हो के आपे गुट के मोड़ दिंदे हन, पर असीं बेअदबी सहार नहीं सकते। इस तो बेहतर है कि गुटके असीं रखिए ही ना, नहीं तां इहनूं पूरी पूरी फहमाइश कर जाओ कि साढ़े गुटकियां नूं हथ नहीं लाउणा होवेगा। असल गल तां इह है कि जदों तक पंडित वधावा राम जेलर इत्थे रहेगा उदों ताईं ना असीं सुखी वस सकते हाँ ना तुसीं सुखी रह सकते हो। इस दे सुभाव विच ही बदखुई है, जद इह आप नूं ही कुछ नहीं समझदा तां साडी की परवाह करेगा, अते मिस्टर हसबेंड इस दी कठपुतली है, तुसीं चाहे कितने हुक्म दे लवो पर तो साडे हुक्मां दी इस नूं कख परवाह नहीं। उदाहरण मात्र सुन लवो, आप नूं याद होवेगा कि एक बार आप ते आप दे घरों माई दोई विजिट लई इत्थे आए सौ, अते माई दी सिफारिश पर जो उस नेक माई नूं अपने हुदरों उपजी सी, आपने गवर्नमेंट पंजाब पासों मेरी जायदाद वापसी लई लिखत पढ़त करन लई जेलर अते मिस्टर हसबेंड नूं आर्डर दिता सी कि कागजात तैयार करके आप दे पास भेजे जाण। मैं तां उदों भी नहीं मानदा सी क्योंकि मैनूं पता सी कि इन्हां तिलां विच तेल नहीं, गुरू रजा उत्ते शक रहण दिओ, परंतु माई जी ने मेरे परिवार अते बाल बच्चियां उत्ते तरस खा के मैनूं मना लिया सी कि असीं तुहाडी खातर नहीं करांगे पर आप दे अनाथ बच्चियां दी खातर करदे हाँ, अते चाहे मैं उसनूं आख्या सी कि अनाथां दा नाथ सतगुरु करतार आप है, वह आप प्रतिपाला करेगा। गुरु अते गुरु पंथ नू सब दी सार है, पर फिर भी आप साहबान ने एक आर्डर दे ही दिता सी, परंतु इन्हां ने उस आर्डर की कख भी परवाह नहीं की। एक दो बार मैं इन्हां नू याद करवाया अते जेलर नू कहा कि जे तू आई जी दे आर्डर की भी परवाह ना करें तो तू बड़ा अकिरतकण है। तो इसने उस वेले ही बड़ी बदमागी ते हमाकत नाल आप दे हुक्म उत्ते कलम फेर दित्ती अते मैनू बगार के आख्या कि तू किसदा बेचारा है, इत्थे एक सिपाही ने मेथों उपरो उपरी जरनैल साहब पासों एक महीने की छुट्टी मंजूरी का आर्डर ले लिया। मैं वह भी मनसूख कर दिता और जरनैल साहब के आर्डरी कागज़ में उस सिपाही के सामने ही फाड़ दिता। सो जरनैल साहब जी, ये बधावा राम ऐसा हंकारी है, आकड़ खान है और वह सिपाही सामने खड़ा है, उस तो पुछ लवो कि इसने आप दे उस आर्डर की की गत बनाई है। इसकी इस नाफरमानी का यह प्रतख सबूत है कि सिपाही हुण तां छुट्टी ते नहीं गया, ड्यूटी ते हाजिर खड़ोता है, हालांकि आप छुट्टी का आर्डर दे चुके हो। मेरी यह गल विच ही सी कि आई जी जेलर नू कूरी वट के पिया ते कहा जल्दी इस गल का जवाबदेही करनी पवेगी। फिर मेरे वल मुखातब होकर मैनू तसली दित्ती कि अज तो तुहाडे नाल कोई जुल्म नहीं होवेगा अते इस जेलर का फैसला कर दिता जाएगा। मैं आख्या तुसी फैसला नहीं करोगे तो आपे हो जाएगा। मैनू मालूम है कि यह बड़ा लिफ्ता है, आप दे हत्थीं पैरीं पै के अपना मतलब कढ लेगा, पर साढ़े उत्ते लग्या ही रहेगा। पर इतनी गल है कि जे ये इत्थे रह गया तो आप दे नाम नू कलंकित करेगा, साडा तो यह कुछ नहीं बिगाड़ सकता। इस प्रकार गलबात होण पश्चात आई जी लोहा लाखा होया साडे पासों चलिया गया, पर पिछों उही होई जेलर ने हत्थीं पैरीं पै के आई जी नू फिर मोम कर लिया। मायाधारियां बड़फूलियां नू खुशामद पसंदी एक ऐसा चस्का है कि चिचड़ वांगू चिमड़िया ही रहिंदा है।